दोहरा तैती पुन आगे चली संगत सतगुर संग।
सरस्वती नदी ਦੇ ਤਟ ਤੇ ਰਹਿ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਇੱਕ ਰਾਤ ਦਾ ਸਮਾਂ ਬਤੀਤ ਕੀਤਾ। ਸਿੱਖ ਸੰਗਤਾਂ ਨੇ ਇਹਦੀ ਮਹਿਮਾ ਬਾਰੇ ਪੁੱਛਿਆ। ਸਤਿਗੁਰੂ ਪਾਤਸ਼ਾਹ ਜੀ ਨੇ ਸਾਰੀ ਸਿੱਖ ਸੰਗਤ ਨੂੰ ਦੱਸਿਆ ਹੈ, ਰਾਤ ਬਤੀਤ ਕੀਤੀ, ਸਵੇਰ ਹੋਈ, ਸਤਿਗੁਰੂ ਪਾਤਸ਼ਾਹ ਜੀ ਨੇ ਇੱਥੋਂ ਅੱਗੇ ਵੱਲ ਚਾਲਾ ਪਾਇਆ ਹੈ।
ਜੋਤੀ ਸਰ ਤੀਰਥ ਨਿਕਟ ਪਹੁੰਚੇ ਸੁਣੋ ਪਰ ਸੰਗ।
ਹੁਣ ਜੋਤੀ ਸਰ ਜਿਹੜਾ ਤੀਰਥ ਹੈ, ਹਿੰਦੂਆਂ ਦਾ ਇਹ ਪਵਿੱਤਰ ਤੀਰਥ ਹੈ, ਇਹ ਕੁਰਕਸ਼ੇਤਰ ਦੇ ਵਿੱਚ 84 ਤੀਰਥਾਂ ਦੇ ਵਿੱਚੋਂ ਇੱਕ ਹੈ ਜੋਤੀ ਸਰ। ਇਹ ਜੋਤੀ ਸਰ ਉਹ ਸਥਾਨ ਹੈ ਜਿੱਥੇ ਇਹ ਤਲਾਬ ਦਾ ਇੱਕ ਨਾਮ ਹੈ ਜੋਤੀ ਸਰ, ਸਰ ਮੈਨੇ ਸਰੋਵਰ ਤਲਾਬ, ਇੱਕ ਤਲਾਬ ਦਾ ਨਾਮ ਜੋਤੀ ਸਰ ਹੈ, ਜਿੱਥੇ ਜਦੋਂ ਵੇਖਿਆ ਕਿ ਅਰਜੁਨ ਦੇ ਮਨ ਦੇ ਅੰਦਰ ਇਹ ਖਿਆਲ ਆਇਆ ਕਿ ਸਾਰੇ ਜਿਹੜੇ ਅੱਗੇ ਸਾਹਮਣੇ ਖੜੇ ਨੇ ਜਿਨ੍ਹਾਂ ਨੇ ਨਾਲ ਮੈਂ ਲੜਨਾ ਹੈ, ਤਾਂ ਮੇਰਾ ਆਪਣਾ ਹੀ ਕੁਟੰਬ ਕਬੀਲਾ, ਪਿਤਾ ਪਿਤਾਮਾ, ਦਾਦੇ ਪੜਦਾਦੇ, ਮੈਂ ਕਿਸ ਨੂੰ ਮਾਰਨਾ। ਮਨ ਵਿੱਚ ਐਸਾ ਖਿਆਲ ਆਇਆ ਤੇ ਆਪਣਾ ਰਥ ਲੈ ਕੇ ਜੋਤੀ ਸਰ ਸਥਾਨ ਦੇ ਕੋਲ ਕ੍ਰਿਸ਼ਨ ਜੀ ਆਏ ਤੇ ਇੱਥੇ ਗੀਤਾ ਦਾ ਗਿਆਨ ਉਹ ਅਰਜਨ ਨੂੰ ਕਰਵਾਇਆ, ਜਿੱਥੇ ਧਰਮ ਦੇ ਪ੍ਰੇਮੀਆਂ ਨੇ ਬੜਾ ਸੋਹਣਾ ਸੁੰਦਰ ਜਿਹੜਾ ਗੀਤਾ ਭਵਨ ਦਾ ਨਿਰਮਾਣ ਕਰਵਾਇਆ। ਇੱਥੇ ਹੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਨੇ ਵੀ ਆਪਣੇ ਮੁਬਾਰਕ ਚਰਨ ਪਾਏ। ਸਤਿਗੁਰੂ ਪਾਤਸ਼ਾਹ ਜੀ ਸਿੱਖ ਸੰਗਤਾਂ ਦੇ ਸਮੇਤ ਜੋਤੀ ਸਰ ਸਰ ਜਿਹੜਾ ਉਹ ਸਥਾਨ ਹੈ ਉੱਥੇ ਚੱਲ ਕੇ ਪਹੁੰਚੇ ਹਨ।
ਜੋ ਪਈ ਕੈਰਵ ਪਾਂਡਵ ਕੋ ਦਲ ਪਾਰਾ।
ਜੋਤੀ ਸਰ ਸਥਾਨ ਹੈ, ਇੱਥੇ ਕੈਰਵਾਂ ਤੇ ਪਾਂਡਵਾਂ ਦਾ ਬੜਾ ਜਿਹੜਾ ਭਾਰੀ ਦਲ ਉਹ ਇਕੱਠਾ ਹੋਇਆ।
ਇਹਾਂ ਆਨ ਕੀ ਜੰਗ ਅਖਾਰਾ।
ਇੱਥੇ ਆ ਕੇ ਇਸ ਸਥਾਨ ਨੂੰ ਜਿਹੜਾ ਕੌਰਵਾਂ ਤੇ ਪਾਂਡਵਾਂ ਨੇ ਜੰਗ ਦਾ ਅਖਾੜਾ ਬਣਾਇਆ।
ਇਕੱਠੀ 8-10 ਛੂਹਨ ਪਈ।
ਹੁਣ ਜਿਹੜੀ ਹੈ 18 ਖੂਨੀਆਂ ਫੌਜ ਇੱਥੇ ਜਿਹੜੀ ਹੈ ਉਹ ਇਸ ਥਾਂ ਤੇ ਇਕੱਠੀ ਹੋਈ। 18 ਖੂਨੀਆਂ, ਇਹ ਖੂਨੇ ਦੀ ਬਹੁਤ ਵੱਡੀ ਗਿਣਤੀ ਹੈ। 18 ਖੂਨੀਆਂ ਜਿਹਦੇ ਵਿੱਚ ਹਾਥੀ ਤੇ ਸਵਾਰ, ਰਥਾਂ ਤੇ ਸਵਾਰ, ਘੋੜਿਆਂ ਤੇ ਸਵਾਰ ਤੇ ਪੈਦਲ ਜਿਹੜੀ ਫੌਜ ਹੈ, ਇਸ ਤਰ੍ਹਾਂ ਦੇ ਨਾਲ 18 ਖੂਨੀਆਂ ਜਿਹੜੀ ਫੌਜ ਇੱਥੇ ਉਹ ਇਕੱਠੀ ਹੋਈ।
ਹੋਏ ਸਨਦ ਬਦ ਥਿਰ ਥਈ।
ਤੇ ਸਾਰੇ ਜਿਹੜੇ ਸ਼ਸਤਰ ਹੱਥਾਂ ਵਿੱਚ ਲੈ ਕੇ ਤਿਆਰ ਬਰ ਤਿਆਰ ਹੋ ਕੇ, ਸਨਦ ਬਦ ਤਿਆਰ ਤਿਆਰ ਹਸਤਰਾਂ ਸ਼ਸਤਰਾਂ ਦੇ ਸਮੇਤ ਤਿਆਰ ਹੋ ਕੇ ਇੱਥੇ ਪਹੁੰਚੇ ਹਨ ਲੜਨ ਵਾਸਤੇ।
ਇੱਕ ਦਿਸ਼ ਸਪਤ ਇਕਾਦਸ਼ ਦੂਈ।
ਇੱਕ ਪਾਸੇ 7 ਖੂਨੀਆਂ ਫੌਜ ਸੀ ਤੇ ਇੱਕ ਪਾਸੇ 11 ਖੂਨੀਆਂ ਫੌਜ ਸੀ। 18 ਖੂਨੀਆਂ ਫੌਜ ਇੱਥੇ ਪਹੁੰਚੀ, ਇੱਕ ਪਾਸੇ 7 ਖੂਨੀਆਂ ਤੇ ਇੱਕ ਪਾਸੇ 11, ਇਸ ਤਰ੍ਹਾਂ ਦੇ ਨਾਲ ਇਹ ਫੌਜ ਇੱਥੇ ਜੁੜੀ ਹੈ।
ਇਸ ਥਲ ਸੋ ਮੁਕਾਬਲੇ ਹੋਈ।
ਇਸ ਥਾਂ ਤੇ ਕੌਰਵਾਂ ਤੇ ਪਾਂਡਵਾਂ ਦਾ ਮੁਕਾਬਲਾ ਹੋਇਆ, ਬੜਾ ਭਾਰੀ ਯੁੱਧ ਹੋਇਆ।
ਤਬ ਅਰਜਨ ਤਿਨ ਦੇਖ ਵਿਚਾਰਾ।
ਹੁਣ ਜਦੋਂ ਚਾਰੇ ਪਾਸਿਆਂ ਤੋਂ ਵੱਡੀ ਗਿਣਤੀ ਦੇ ਵਿੱਚ ਫੌਜ ਆਣ ਜੁੜੀ, ਕੌਰਵ ਤੇ ਪਾਂਡਵ ਆਣ ਪਹੁੰਚੇ ਲੜਨ ਵਾਸਤੇ, ਹੁਣ ਲੜਨ ਤੋਂ ਪਹਿਲਾਂ ਜਦੋਂ ਫੌਜਾਂ ਤਿਆਰ ਬਰ ਤਿਆਰ ਹੋਈਆਂ ਤਾਂ ਅਰਜਨ ਨੇ ਵੇਖਿਆ ਤੇ ਵੇਖ ਕਰਕੇ ਵਿਚਾਰ ਕੀਤੇ,
ਕਿਸ ਕੋ ਕਰਹੁ ਇਹਾਂ ਸੰਘਾਰਾ।
ਕਹਿਣ ਲੱਗਾ ਮੈਂ ਇੱਥੇ ਕਿਹਨੂੰ ਮਾਰਾਂ, ਜਿਹੜੇ ਸਾਹਮਣੇ ਫੌਜ ਖੜੀ ਹੈ ਜੰਗ ਕਰਨ ਵਾਸਤੇ, ਅਸੀਂ ਆਈ ਆ, ਤਿਆਰੀ ਹੋ ਚੁੱਕੀ ਹੈ ਜੰਗ ਦੀ, ਫੌਜਾਂ ਆਹਮੋ ਸਾਹਮਣੇ ਡਰ ਚੁੱਕੀਆਂ ਨੇ, ਪਰ ਇੱਥੇ ਪਹੁੰਚ ਕੇ ਮੈਂ ਕਿਸ ਨੂੰ ਮਾਰਨਾ ਕਰਾਂ।
ਗੁਰੂ ਪਿਤਾ ਮਾਂ ਆਦਿਕ ਸਾਰੇ
ਸਾਰੇ ਦਾਦੇ ਪੜਦਾਦੇ ਆਦਿ ਕੁਟੰਬ ਕਬੀਲਾ ਸਾਰਾ ਆਪਣਾ ਹੀ ਖੜਾ ਅੱਗੇ, ਜਿਹੜੇ ਅੱਗੇ ਵੀ ਖੜੇ ਨੇ, ਕੋਈ ਭਰਾ ਹੈ, ਕੋਈ ਦਾਦਾ ਹੈ, ਕੋਈ ਪੜਦਾਦਾ ਹੈ, ਸਾਰਾ ਜਿਹੜਾ ਕੁਟੰਬ ਕਬੀਲਾ ਉਹ ਸਾਰਾ ਆਪਣਾ ਹੀ ਖੜਾ ਹੈ।
ਜਾਣਿਓ ਪਰੇ ਆਪਣ ਪਰਿਵਾਰੇ।
ਹੁਣ ਜਾਣਿਆ ਕਿ ਮੇਰਾ ਆਪਣਾ ਹੀ ਪਰਿਵਾਰ ਅੱਗੇ ਖੜਾ ਹੈ ਜਿਹਦੇ ਨਾਲ ਮੈਂ ਲੜਨ ਵਾਸਤੇ ਤਿਆਰ ਹੋਇਆ, ਇੰਨੀਆਂ ਫੌਜਾਂ ਪਹੁੰਚੀਆਂ ਨੇ, ਉਹ ਅੱਗੇ ਵੀ ਆਪਣਾ ਹੀ ਪਰਿਵਾਰ ਹੈ।
ਕੁਲ ਨਾਸ਼ਕ ਕੈਸੇ ਅਬ ਹੋਵੋ।
ਹੁਣ ਮੈਂ ਕੁਲ ਨਾਸ਼ ਕਰਨ ਵਾਲਾ ਕਿਵੇਂ ਬਣ ਜਾਵਾਂ। ਮੈਨੂੰ ਦੁਨੀਆਂ ਦੇ ਲੋਕ ਕਹਿਣਗੇ ਅਰਜਨ ਕੁਲ ਨਾਸ਼ਕ ਕਰਨ ਵਾਲਾ, ਇਹਨੇ ਕੁਲ ਦਾ ਨਾਸ਼ ਕਰ ਦਿੱਤਾ। ਕੁੱਲ ਦਾ ਨਾਸ ਕਰਨ ਵਾਲਾ ਮੈਂ ਕਿਵੇਂ ਬਣ ਸਕਦਾ ਹਾਂ?
ਅਪਰ ਸ਼ਤਰੂ ਕੋ ਇਹਾ ਨ ਜੋਵੋ।
ਹੁਣ ਇੱਥੇ ਮੈਨੂੰ ਕੋਈ ਵੀ ਦੁਸ਼ਮਣ ਨਜ਼ਰ ਨਹੀਂ ਆਉਂਦਾ, ਕਿਉਂਕਿ ਇੱਕੋ ਪਰਿਵਾਰ ਸੀ ਸਾਰਾ। ਤੇ ਕਹਿਣ ਲੱਗਾ, ਮੈਨੂੰ ਕੋਈ ਦੁਸ਼ਮਣ ਤਾਂ ਨਜ਼ਰ ਨਹੀਂ ਆਉਂਦਾ, ਸਾਰੇ ਆਪਣੇ ਜਿਹੜੇ ਅੱਗੇ ਖੜੇ ਨੇ, ਜਿਨ੍ਹਾਂ ਦੇ ਨਾਲ ਮੈਂ ਲੜਨਾ, ਉਹ ਸਾਰਾ ਆਪਣਾ ਹੀ ਪਰਿਵਾਰ ਹੈ, ਦੁਸ਼ਮਣ ਕੋਈ ਨਜ਼ਰ ਨਹੀਂ ਆਉਂਦਾ।
ਨਿਜ ਦਲ ਤੇ ਨਿਕਾਸ ਕਰ ਸਿਅੰਦਨ।
ਤੇ ਜਦੋਂ ਅਰਜਨ ਦੇ ਮਨ ਅੰਦਰ ਇਹ ਖਿਆਲ ਆਇਆ, ਇਹ ਅਰਜਨ ਆਪਣੇ ਅੰਦਰ ਵਿਚਾਰ ਕਰ ਰਿਹਾ ਸੀ, ਤੇ ਜਿਹੜੇ ਦਲ ਦੇ ਅੰਦਰ ਕ੍ਰਿਸ਼ਨ ਜੀ ਆਪਣਾ ਰਥ ਲੈ ਕੇ ਖੜੇ ਸਨ, ਉਹ ਰਥ ਲੈ ਕਰਕੇ
ਇਸ ਥਲ ਥਿਤ ਕੀ ਆਨੰਦ ਸੁਨੰਦਨ।
ਉਹ ਦਲ ਦੇ ਵਿੱਚੋਂ, ਫੌਜਾਂ ਦੇ ਇਕੱਠ ਵਿੱਚੋਂ ਸ਼੍ਰੀ ਕ੍ਰਿਸ਼ਨ ਜੀ ਨੇ, ਨੰਦ ਦੇ ਪੁੱਤਰ ਸ਼੍ਰੀ ਕ੍ਰਿਸ਼ਨ ਜੀ ਨੇ ਆਪਣਾ ਰਥ ਕੱਢਿਆ, ਤੇ ਕੱਢ ਕਰਕੇ ਉਹ ਜੋਤੀਸਰ ਸਥਾਨ ਦੇ ਕੋਲ ਲਿਆ ਕੇ ਆਪਣਾ ਰਥ ਇੱਥੇ ਖੜਾ ਕਰ ਦਿੱਤਾ।
ਆਸ਼ੈ ਅਰਜਨ ਕੋ ਜਬ ਜਾਨਾ।
ਜਦੋਂ ਅਰਜਨ ਦਾ ਆਸ਼ਾ ਜਾਣਿਆ, ਅਰਜਨ ਦੇ ਹਿਰਦੇ ਵਿੱਚ ਜਿਹੜੀ ਵਿਚਾਰ ਚੱਲ ਰਹੀ ਸੀ, ਮੈਂ ਕੁੱਲ ਨੂੰ ਨਾਸ਼ ਕਰਨ ਵਾਲਾ ਕਿਉਂ ਬਣਾ, ਕਿਉਂ ਆਪਣੇ ਕੁੱਲ ਦਾ ਨਾਸ਼ ਕਰਾਂ, ਸਾਰੇ ਆਪਣੇ ਖੜੇ ਨੇ, ਦੁਸ਼ਮਣ ਕੋਈ ਹੈ ਨਹੀਂ, ਕਿਨੂੰ ਮਾਰਾਂ, ਇਸ ਤਰ੍ਹਾਂ ਦੇ ਨਾਲ ਜਦੋਂ ਵਿਚਾਰ ਚੱਲ ਰਹੀ ਸੀ, ਤੇ ਅਰਜਨ ਦੇ ਜਦੋਂ ਇਹ ਵਿਚਾਰ ਇਸ ਭੁਲਾਖਾ ਨੂੰ ਜਾਣਿਆ,
ਕਰ ਉਪਦੇਸ਼ੀਓ ਮਨ ਗਿਆਨਾ।
ਤੇ ਇੱਥੇ ਆ ਕੇ ਸ਼੍ਰੀ ਕ੍ਰਿਸ਼ਨ ਜੀ ਨੇ ਅਰਜਨ ਨੂੰ ਗੀਤਾ ਦਾ ਗਿਆਨ ਦਿੱਤਾ, ਗੀਤਾ ਦਾ ਗਿਆਨ ਦੇ ਕੇ, ਉਪਦੇਸ਼ ਦੇ ਕਰਕੇ ਗਿਆਨ ਬਖਸ਼ਿਆ।
ਤਨ ਸੰਬੰਧ ਕੋ ਮਿਥਿਆ ਜਾਨ।
ਕਹਿਣ ਲੱਗੇ, ਇਹ ਜਿਹੜਾ ਸਰੀਰ ਦਾ ਸੰਬੰਧ ਹੈ, ਅਰਜਨ ਨੂੰ ਮਿਥਿਆ ਕਰਕੇ ਜਾਣ, ਇਹ ਜਿਹੜਾ ਤਨ ਦਾ ਸੰਬੰਧ ਹੈ ਸਾਡਾ ਜੁੜਿਆ, ਕਾ ਕੋ ਮਾਤ ਪਿਤਾ ਕੋ ਕਾ ਕੋ, ਇਹ ਜਿਹੜੇ ਕੋਈ ਮਾਤਾ ਹੈ, ਕੋਈ ਪਿਤਾ ਹੈ, ਕੋਈ ਭੈਣ ਭਰਾ, ਇਹ ਸਰੀਰਾਂ ਦਾ ਸੰਬੰਧ ਬਣਿਆ, ਇਹ ਮਿਥਿਆ ਕਰਕੇ ਇਹਨੂੰ ਜਾਣਨਾ ਕਰ।
ਸਤ ਚੇਤਨ ਹੈ ਅਲਿਪ ਮਹਾਨ।
ਸਤ ਚੇਤਨ ਉਹ ਵਾਹਿਗੁਰੂ ਪਰਮੇਸ਼ਰ ਜਿਹੜਾ ਪ੍ਰਮਾਤਮਾ ਹੈ, ਸਤ ਚੇਤਨ ਉਹ ਪ੍ਰਮਾਤਮਾ ਸਾਰਿਆਂ ਦੇ ਵਿੱਚ, ਛੋਟਿਆਂ ਵੱਡਿਆਂ ਦੇ ਵਿੱਚ ਸਮਾਇਆ ਹੋਇਆ। ਕਾ ਕੀ ਮਾਈ ਕਾ ਕੋ ਬਾਪ, ਨਾਮ ਧਾਰੇਖ ਝੂਠੇ ਸਭ ਸਾਖ, ਇਹ ਸਾਰਾ ਮਿਥਿਆ ਕਰਕੇ ਜਾਣਨਾ ਕਰ। ਉਹ ਪ੍ਰਮਾਤਮਾ ਸਤ ਚੇਤਨ ਜੋ ਪ੍ਰਭੂ ਹੈ, ਉਹ ਛੋਟੇ ਤੇ ਵੱਡੇ ਵਿੱਚ ਸਾਰਿਆਂ ਵਿੱਚ ਸਮਾਇਆ ਹੋਇਆ ਹੈ।
ਕਰਤਾ ਭੁਗਤਾ ਆਪ ਨ ਲਖੀਏ।
ਆਪਣੇ ਆਪ ਨੂੰ ਕਰਤਾ ਤੇ ਭੁਗਤਾ ਕਰਕੇ ਨਾ ਜਾਣੋ, ਕਰਤਾ ਤੇ ਭੁਗਤਾ ਕਰਕੇ ਆਪਣੇ ਆਪ ਨੂੰ ਨਾ ਜਾਣਨਾ ਕਰੋ।
ਮਤ ਕਰ ਨਿਜ ਸਰੂਪ ਕੋ ਪਿਖੀਏ।
ਆਪਣੇ ਬੁੱਧੀ ਕਰਕੇ ਆਪਣੇ ਨਿਜ ਸਰੂਪ ਨੂੰ ਵੇਖਣਾ ਕਰ ਅਰਜਨ, ਕਰਤਾ ਤੇ ਭੁਗਤਾ ਆਪ ਆਪਣੇ ਆਪ ਨੂੰ ਨਾ ਜਾਣ, ਆਪਣੀ ਬੁੱਧੀ ਕਰਕੇ ਜਿਹੜਾ ਤੇਰਾ ਨਿਜ ਸਰੂਪ ਹੈ, ਉਹ ਸਰੂਪ ਨੂੰ ਜਾਣਨਾ ਕਰ।
ਇਤਿਆਦਿਕ ਗੀਤਾ ਮੈਂ ਕਹਿਓ।
ਇਸ ਪ੍ਰਕਾਰ ਦੇ ਨਾਲ ਗੀਤਾ ਦੇ ਵਿੱਚ ਇਹ ਉਪਦੇਸ਼ ਦਿੱਤਾ ਗਿਆ ਹੈ।
ਹਿਰਦੈ ਗਿਆਨ ਅਰਜਨ ਸੁਣ ਲਿਓ।
ਤੇ ਜਦੋਂ ਗੀਤਾ ਦੇ ਵਿੱਚੋਂ ਇਹ ਉਪਦੇਸ਼ ਦਿੱਤਾ ਅਰਜਨ ਨੂੰ, ਤੇ ਅਰਜਨ ਦੇ ਹਿਰਦੇ ਦੇ ਵਿੱਚ ਗਿਆਨ ਪ੍ਰਾਪਤ ਹੋਇਆ।
ਬਾਸ ਦੇਵ ਕੈ ਅਨੇਕ ਪ੍ਰਕਾਰਾ।
ਇਸ ਪ੍ਰਕਾਰ ਦੇ ਨਾਲ ਕ੍ਰਿਸ਼ਨ ਜੀ ਨੇ ਅਨੇਕਾਂ ਪ੍ਰਕਾਰ ਦੇ ਨਾਲ ਅਰਜਨ ਨੂੰ ਸਮਝਾਉਣਾ ਕੀਤਾ।
ਕਰਵਾ ਇਸ ਵੱਡ ਜੰਗ ਅਖਾੜਾ।
ਅਰਜਨ ਨੂੰ ਗਿਆਨ ਦੇ ਕੇ ਇੱਥੇ ਵੱਡਾ ਜੰਗ ਦਾ ਅਖਾੜਾ ਜਿਹੜਾ ਉਹ ਰਚਿਆ ਗਿਆ।
ਇਸ ਥਲ ਥਿਤ ਤਬ ਕ੍ਰਿਸ਼ਨ ਪੁਨੀਤਾ।
ਇਹ ਜਿਹੜਾ ਸਥਾਨ ਹੈ ਜੋਤੀਸਰ ਵਾਲਾ, ਜਦੋਂ ਪੁੱਛਿਆ ਕਿ ਜੋਤੀਸਰ ਦੀ ਮਹਾਨਤਾ ਕਿਉਂ ਹੈ, ਹਿੰਦੂ ਵੀਰ ਜਿਹੜਾ ਇਹਨੂੰ ਬੜਾ ਪਾਵਨ ਤੇ ਪਵਿੱਤਰ ਮੰਨਦੇ ਨੇ, ਇਹ ਪਾਵਨ ਕਿਉਂ ਹੈ? ਹੁਣ ਕੱਲੇ ਕੱਲੇ ਸਥਾਨ ਬਾਰੇ ਸਿੱਖ ਸੰਗਤਾਂ ਪੁੱਛਦੀਆਂ, ਗੁਰੂ ਸਾਹਿਬ ਦੱਸ ਰਹੇ ਨੇ ਕਿ ਜਦੋਂ ਅਰਜਨ ਨੂੰ ਗਿਆਨ ਦੇਣ ਵਾਸਤੇ ਸ਼੍ਰੀ ਕ੍ਰਿਸ਼ਨ ਜੀ ਨੇ ਆਪਣਾ ਰਥ ਇੱਥੇ ਲਿਆ ਕੇ ਖੜਾ ਕੀਤਾ ਤੇ ਗੀਤਾ ਦਾ ਉਪਦੇਸ਼ ਦੇ ਕੇ ਗਿਆਨ ਦਿੱਤਾ, ਇਸ ਕਰਕੇ ਉਹ ਰਥ ਇੱਥੇ ਖੜਾ ਕਰਕੇ ਗਿਆਨ ਦੇਣ ਕਰਕੇ ਇਹ ਜਿਹੜਾ ਸਥਾਨ ਪਵਿੱਤਰ ਮੰਨਦੇ ਹਨ।
ਅਰਜਨ ਸਾਥ ਕਈ ਸ਼ੁਭ ਗੀਤਾ।
ਅਰਜਨ ਦੇ ਨਾਲ ਇੱਥੇ ਗੀਤਾ ਦਾ ਜਿਹੜਾ ਉਪਦੇਸ਼ ਦਿੱਤਾ, ਤਾਂ ਹੀ ਉੱਥੇ ਜਿਹੜਾ ਇਹ ਵੀ ਹਿੰਦੂ ਵੀਰਾਂ ਨੇ, ਸਨਾਤਨ ਮਤ ਵਾਲੇ ਧਰਮੀ ਪੁਰਸ਼ਾਂ ਨੇ ਉੱਥੇ ਗੀਤਾ ਭਵਨ ਦਾ ਨਿਰਮਾਣ ਕਰਵਾਇਆ। ਇੱਥੇ ਗੀਤਾ ਦਾ ਜਿਹੜਾ ਉਪਦੇਸ਼ ਹੈ, ਉਹ ਅਰਜਨ ਨੂੰ ਦੇਣਾ ਕੀਤਾ।
ਯਾ ਤੇ ਪਾਵਨ ਇਸ ਅਸਥਾਨਾ।
ਇਸ ਕਰਕੇ ਸਨਾਤਨ ਮਤ ਦੇ ਅੰਦਰ ਇਹ ਸਥਾਨ ਨੂੰ ਪਵਿੱਤਰ ਮੰਨਿਆ ਗਿਆ, ਪਾਵਨ ਮੰਨਿਆ ਗਿਆ ਹੈ।
ਸੰਗਤ ਸਗਰੀ ਕਰੋ ਸ਼ਨਾਨਾ।
ਸਾਰੇ ਇੱਥੇ ਪਹੁੰਚ ਕਰਕੇ ਇਸ ਤੀਰਥ ਤੇ ਇਸ਼ਨਾਨ ਕਰਦੇ ਹਨ, ਵੱਡਾ ਮਹਾਨ ਜਿਹੜਾ ਪੁੰਨ ਸਮਝਦੇ ਹਨ, ਮਹਾਤਮ ਸਮਝਦੇ ਹਨ ਇਸ਼ਨਾਨ ਕਰਨ ਦਾ।
ਸੁਣ ਸਿੱਖਨ ਸੁਖ ਪਾਈ ਵਿਸਾਲਾ।
ਗੁਰਸਿੱਖਾਂ ਨੇ ਸਤਿਗੁਰੂ ਪਾਤਸ਼ਾਹ ਜੀ ਦੇ ਕੋਲੋਂ ਇਸ ਅਸਥਾਨ ਦੇ ਬਾਬਤ ਜਦੋਂ ਸਾਰਾ ਸੁਣਿਆ, ਸੁਣ ਕਰਕੇ ਸਿੱਖਾਂ ਦੇ ਮਨ ਅੰਦਰ ਬੜਾ ਸੁਖ ਵਰਤਿਆ, ਆਨੰਦ ਵਰਤਿਆ ਹੈ, ਸੁਖ ਪ੍ਰਾਪਤ ਹੋਇਆ।
ਕੀਨ ਇਸ਼ਨਾਨ ਦਾਨ ਤਿਸ ਕਾਲਾ।
ਸਿੱਖ ਸੰਗਤਾਂ ਨੇ ਇਸ਼ਨਾਨ ਕੀਤਾ, ਲੋੜਵੰਦਾਂ ਨੂੰ ਦਾਨ ਦਿੱਤਾ ਗਿਆ।
ਬੋਰ ਤਨੇਸਰ ਸਤਿਗੁਰ ਗਏ।
ਜੋਤੀਸਰ ਸਾਹਿਬ ਦੇ ਸਥਾਨ ਤੋਂ ਜਿੱਥੇ ਸਤਿਗੁਰੂ ਪਾਤਸ਼ਾਹ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਮੁਬਾਰਕ ਚਰਨ ਪਾਏ, ਇਥੋਂ ਚੱਲ ਕਰਕੇ ਸਤਿਗੁਰੂ ਪਾਤਸ਼ਾਹ ਜੀ ਥਨੇਸਰ ਵਾਲਾ ਜਿਹੜਾ ਸਥਾਨ ਹੈ, ਇਹ ਥਨੇਸਰ ਦੇ ਸਥਾਨ ਤੇ ਸਤਿਗੁਰੂ ਪਾਤਸ਼ਾਹ ਜੀ ਪਹੁੰਚੇ, ਕਿਉਂਕਿ ਇਸੇ ਸਥਾਨ ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਵੀ ਗਏ ਸਨ, ਜਿੱਥੇ ਸਤਿਗੁਰੂ ਪਾਤਸ਼ਾਹ ਜੀ ਦੀ ਯਾਦ ਵਿੱਚ ਸਥਾਨ ਸੁਸ਼ੋਭਿਤ ਹੈ, ਜਿੱਥੇ ਸਤਿਗੁਰੂ ਪਾਤਸ਼ਾਹ ਜੀ ਨੇ ਸਲੋਕ ਉਚਾਰਨ ਕੀਤਾ ਸੀ, ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣਾ। ਇਹ ਪਾਵਨ ਸ਼ਬਦ ਉਚਾਰਨ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਉਪਦੇਸ਼ ਦੇ ਕਰਕੇ ਸਮਝਾਇਆ, ਸਿੱਖਿਆ ਦਿੱਤੀ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਮੁਬਾਰਕ ਚਰਨ ਪਾਏ, ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਮੁਬਾਰਕ ਚਰਨ ਪਾਏ, ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ, ਸ੍ਰੀ ਗੁਰੂ ਹਰ ਰਾਏ ਸਾਹਿਬ ਪਾਤਸ਼ਾਹ, ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦੇ ਅਸਥਾਨ ਵੀ ਇਸ ਜਗ੍ਹਾ ਤੇ ਸੁਸ਼ੋਭਿਤ ਹਨ। ਉਹ ਥਾਨੇਸਰ ਵਾਲੇ ਸਥਾਨ ਤੇ ਚੱਲ ਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਗਏ ਹਨ।
ਪੀਰ ਸੰਗ ਬੋ ਡੇਰਾ ਕਏ।
ਬੜੀ ਨਾਲ ਭੀੜ ਸੀ ਸਿੱਖ ਸੰਗਤਾਂ ਦੀ, ਕਿਉਂਕਿ ਬਹੁਤ ਬੇਅੰਤ ਸੰਗਤਾਂ ਗੋਇੰਦਵਾਲ ਸਾਹਿਬ ਸਾਰੇ ਇਲਾਕੇ ਵਿੱਚੋਂ ਚੱਲ ਕੇ ਗਈਆਂ, ਉਥੇ ਵੀ ਇਲਾਕੇ ਵਿੱਚ ਜਿੱਥੇ ਜਿੱਥੇ ਗੁਰੂ ਕੇ ਸਿੱਖ ਸੰਗਤਾਂ ਰਹਿੰਦੀਆਂ ਸਨ, ਉਹ ਵੀ ਭਾਰੀ ਗਿਣਤੀ ਵਿੱਚ ਪਹੁੰਚ ਗਈਆਂ। ਭਾਰੀ ਗਿਣਤੀ ਦੇ ਵਿੱਚ ਪਹੁੰਚੀਆਂ ਹੋਈਆਂ ਸੰਗਤਾਂ ਦੇ ਸਮੇਤ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਥਾਨੇਸਰ ਵਾਲੇ ਸਥਾਨ ਤੇ ਡੇਰਾ ਕੀਤਾ।
ਖਾਨ ਪਾਨ ਕਰ ਨਿਸ ਬਿਸਰਾਮੀ।
ਰਾਤ ਦਾ ਸਮਾਂ ਹੋਇਆ, ਭੋਜਨ ਪ੍ਰਸ਼ਾਦ ਛਕਿਆ, ਸਾਰਿਆਂ ਨੇ ਬੜੇ ਸੁਖ ਦੇ ਸਹਿਤ ਰਾਤ ਬਤੀਤ ਕੀਤੀ ਹੈ।
ਕਰਨ ਕੀਰਤਨ ਉੱਠ ਰਹਿ ਜਾਮੀ।
ਇਸ ਪ੍ਰਕਾਰ ਦੇ ਨਾਲ ਅੰਮ੍ਰਿਤ ਵੇਲਾ ਹੋਇਆ, ਇਸ਼ਨਾਨ ਪਾਨ ਕੀਤਾ ਹੈ ਤੇ ਕੀਰਤਨ ਕਰਨ ਵਾਸਤੇ ਪਹਿਰ ਰਾਤ ਰਹਿੰਦਿਆਂ ਸਾਰੇ ਜਾਗੇ ਹਨ, ਇਸ਼ਨਾਨ ਪਾਨ ਕਰਕੇ ਕੀਰਤਨ ਦੇ ਵਿੱਚ ਜੁੜੇ ਹਨ। ਆਸਾ ਕੀ ਵਾਰ ਦਾ ਕੀਰਤਨ ਆਰੰਭ ਹੋਇਆ।
ਰਾਗਨ ਕੀ ਧੁਨ ਸੁੰਦਰ ਸਾਥ।
ਸੁੰਦਰ ਰਾਗਾਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦਾ ਗਾਇਨ ਕੀਤਾ ਗਿਆ।
ਉਪਜਿਤ ਪ੍ਰੇਮ ਪਰਮੇਸ਼ਰ ਨਾਥ।
ਜਿਸ ਕੀਰਤਨ ਨੂੰ ਸੁਣ ਕਰਕੇ ਪਰਮੇਸ਼ਰ ਦੇ ਨਾਲ ਪ੍ਰੀਤ ਉਪਜਦੀ ਹੈ, ਹਿਰਦੇ ਵਿੱਚ ਪ੍ਰੇਮ ਪੈਦਾ ਹੁੰਦਾ ਹੈ।
ਪਇਓ ਪ੍ਰਕਾਸ਼ ਪ੍ਰਾਤ ਕੋ ਜਾਣਾ।
ਜਾਣਿਆ ਸਾਰਿਆਂ ਨੇ ਕਿ ਸਵੇਰ ਦਾ ਸਮਾਂ ਹੋਇਆ ਹੈ।
ਕੀਨ ਤੀਰਥਨ ਵਿਖੇ ਸ਼ਨਾਨਾ।
ਇਸ ਪ੍ਰਕਾਰ ਦੇ ਨਾਲ ਇਸ਼ਨਾਨ ਪਾਨ ਕਰਕੇ ਸਾਰੇ ਉਸ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਦੇ ਵਿੱਚ ਜੁੜੇ ਸਾਰਿਆਂ ਨੇ ਬੜੇ ਪ੍ਰੇਮ ਸਹਿਤ ਕੀਰਤਨ ਸਰਵਣ ਕੀਤਾ ਹੈ।
ਸਾਰਸਵਤੀ ਸਲਤਾ ਜਲ ਪਾਵਨ।
ਸਰਸਵਤੀ ਨਦੀ ਦਾ ਜਿਹੜਾ ਜਲ ਬੜਾ ਪਾਵਨ ਤੇ ਪਵਿੱਤਰ ਨਿਰਮਲ ਜਲ ਹੈ।
ਗਿਓ ਪ੍ਰਵਾਹ ਪੁਨ ਬੋ ਥਾਵਨ।
ਜਿੱਥੇ ਹੁਣ ਸਤਿਗੁਰੂ ਪਾਤਸ਼ਾਹ ਜੀ ਬੈਠੇ, ਆਪਣੇ ਮੁਬਾਰਕ ਚਰਨ ਜਿਹੜੇ ਸਰਸਵਤੀ ਨਦੀ ਦੇ ਜਲ ਵਿੱਚ ਪਾਏ, ਜਲ ਨੂੰ ਪਵਿੱਤਰ ਕੀਤਾ, ਪਾਵਨ ਹੋਇਆ ਤੇ ਉਹ ਜਿਹੜਾ ਜਲ ਹੈ ਅੱਗੇ ਵਹਿ ਕੇ ਸਰਸਵਤੀ ਨਦੀ ਜਿੱਥੇ ਤੱਕ ਵਹਿੰਦੀ ਸੀ ਦਾ ਜਲ ਜਾਂਦਾ ਸੀ, ਕਿੱਥੇ ਕਿੱਥੇ ਦੂਰ ਤੱਕ ਉਹ ਜਲ ਜਿਹੜਾ ਪਹੁੰਚਿਆ ਹੈ।
ਤੀਰਥ ਬ੍ਰਿੰਦ ਵਿਖੇ ਬੈ ਬਾਰੀ।
ਬਹੁਤ ਧਰਤੀ ਦੇ ਬਹੁਤ ਅਲੱਗ ਅਲੱਗ ਜਿਹੜਾ ਹੈ ਇਲਾਕਿਆਂ ਦੇ ਵਿੱਚੋਂ ਇਹ ਜਲ ਵਗ ਕਰਕੇ ਗਿਆ।
ਪਾਵਨ ਕਰੀ ਭੂਮਿਕਾ ਸਾਰੀ।
ਉਹ ਸਾਰੀ ਜਿਹੜੀ ਧਰਤੀ ਸੀ ਪਵਿੱਤਰ ਹੋ ਗਈ ਸਤਿਗੁਰੂ ਪਾਤਸ਼ਾਹ ਜੀ ਦੇ ਮੁਬਾਰਕ ਚਰਨ ਉਹ ਜਲ ਵਿੱਚ ਪੈਣ ਦੇ ਨਾਲ। ਜਿੱਥੇ ਤੱਕ ਵੀ ਜਲ ਇਹ ਗਿਆ, ਜਿਸ ਜਿਸ ਇਲਾਕੇ ਵਿੱਚੋਂ ਵਹਿ ਕੇ ਨਿਕਲਿਆ, ਉਹ ਸਾਰੀ ਜਿਹੜੀ ਧਰਤੀ ਸੀ ਸਤਿਗੁਰੂ ਪਾਤਸ਼ਾਹ ਜੀ ਦੇ ਜਿਹੜਾ ਜਲ ਉਹ ਚਰਨ ਕਮਲਾਂ ਨਾਲ ਛੂਹ ਕੇ ਪਵਿੱਤਰ ਹੋਇਆ, ਮਾਨੋ ਸਾਰੀ ਧਰਤੀ ਪਵਿੱਤਰ ਹੋ ਗਈ।
ਤਿਸ ਮੈਂ ਕਰ ਇਸ਼ਨਾਨ ਹਰ ਖਾਈ।
ਇਹਦੇ ਵਿੱਚ ਇਸ਼ਨਾਨ ਕਰਕੇ ਸਾਰੇ ਬੜੇ ਪ੍ਰਸੰਨ ਹੋਏ ਹਨ।
ਜਪ ਪ੍ਰਭ ਦਾਨ ਦੀਨ ਸਮੁਦਾਏ।
ਉਸ ਵਾਹਿਗੁਰੂ ਪਰਮੇਸ਼ਰ ਦਾ ਜਾਪ ਜਪਿਆ, ਸਿਮਰਨ ਕਰਦਿਆਂ ਲੋੜਵੰਦਾਂ ਨੂੰ ਦਾਨ ਦਿੱਤਾ ਹੈ।
ਸਭ ਤੀਰਥ ਅਰ ਨਗਰ ਮਜਾਰਾ।
ਜਿੰਨੇ ਵੀ ਤੀਰਥ ਸਨ ਆਲੇ ਦੁਆਲੇ ਦੇ, ਜਿੰਨੇ ਵੀ ਨਗਰ ਸਨ ਤੀਰਥ ਸਥਾਨ ਦੇ, ਉਹ ਨਗਰ ਦੇ ਵਿੱਚ ਰਹਿਣ ਵਾਲੇ,
ਸੁਣ ਸੁਣ ਸੁਧ ਨਰ ਕਰੇ ਉਚਾਰਾ।
ਹੁਣ ਇਹ ਨਗਰ ਦੇ ਵਿੱਚ ਰਹਿਣ ਵਾਲੇ ਜਿੰਨੇ ਵੀ ਵਸਣ ਵਾਲੇ ਲੋਕ ਸਨ, ਜਦੋਂ ਉਹਨਾਂ ਨੇ ਸੁਣਿਆ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਬਾਬਤ ਤੇ ਸੁਣ ਸੁਣ ਕੇ ਸਾਰੇ ਜਿਹੜੇ ਲੋਕ ਸਨ
ਸ਼੍ਰੀ ਨਾਨਕ ਤੇ ਤੀਸਰ ਥਾਨ
ਉਹ ਆਪਸ ਦੇ ਵਿੱਚ ਵਿਚਾਰਾਂ ਕਰਦੇ ਨੇ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਗੱਦੀ ਤੇ ਤੀਸਰੇ ਸਥਾਨ ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਜੋ ਮਹਾਨ ਗੁਰੂ ਹਨ
ਬੈਠੇ ਗਾਦੀ ਗੁਰੂ ਮਹਾਨ
ਗੁਰੂ ਨਾਨਕ ਦੇ ਗੱਦੀ ਤੇ ਤੀਸਰੇ ਸਥਾਨ ਤੇ ਮਹਾਨ ਗੁਰੂ ਬੈਠੇ ਹਨ ਜਿਹੜੇ ਸੰਸਾਰ ਵਿੱਚ ਪ੍ਰਗਟ ਹੋਏ ਹਨ ਮਹਾਨ ਮਹਿਮਾ ਜਿਨ੍ਹਾਂ ਦੀ ਜਾਣੀ ਜਾਂਦੀ ਹੈ
ਸੋ ਤੀਰਥ ਕਰ ਬੇ ਕੋ ਆਇਓ
ਤੀਰਥ ਸਥਾਨਾਂ ਤੇ ਚੱਲ ਕੇ ਪਹੁੰਚੇ ਨੇ ਤੀਰਥਾਂ ਨੂੰ ਪਵਿੱਤਰ ਕਰਨ ਵਾਸਤੇ ਉਹਨਾਂ ਨੇ ਆਪਣੇ ਮੁਬਾਰਕ ਚਰਨ ਪਾਏ ਹਨ
ਮਹਾ ਜੋਤ ਜਿਨ ਜਗ ਬਿਦਤਾਇਓ
ਜਿਨ੍ਹਾਂ ਦੀ ਮਹਾਨ ਜੋਤ ਸਾਰੇ ਸੰਸਾਰ ਦੇ ਵਿੱਚ ਬਿਦਤ ਪ੍ਰਗਟ ਹੋਈ ਹੈ
ਸੰਨਿਆਸੀ ਬ੍ਰਹਮਚਾਰੀ ਬ੍ਰਿੰਦ
ਜਦੋਂ ਸਾਰੇ ਲੋਕਾਂ ਨੇ ਸੁਣਿਆ ਤੀਰਥ ਸਥਾਨਾਂ ਤੇ ਰਹਿਣ ਵਾਲੇ ਉੱਥੇ ਜਿਹੜੇ ਸੰਨਿਆਸੀ ਸਨ ਬ੍ਰਹਮਚਾਰੀ ਸਨ ਵੱਡੇ ਗਿਣਤੀ ਦੇ ਵਿੱਚ ਇਹਨਾਂ ਦਾ ਟੋਲਾ
ਪੰਡਤ ਬਿਖੇ ਪੰਡਤ ਵਿਦਿਆ ਬਿਖੇ ਬਿਲੰਦ
ਪੰਡਤ ਜਿਨ੍ਹਾਂ ਨੇ ਬੜੀ ਵਿਦਿਆ ਗ੍ਰਹਿਣ ਕੀਤੀ ਸੀ ਵੇਦਾਂ ਸ਼ਾਸਤਰਾਂ ਦਾ ਗਿਆਨ ਜਿਨ੍ਹਾਂ ਨੂੰ ਹਾਸਲ ਸੀ ਉੱਚ ਵਿਦਿਆ ਪ੍ਰਾਪਤ ਜਿਨ੍ਹਾਂ ਨੇ ਕੀਤੀ ਸੀ ਉਹ ਸਾਰੇ ਪੰਡਤ ਵੀ
ਬੈਰਾਗੀ ਆਦਿਕ ਬਹੁ ਭੇਖਨ
ਬੈਰਾਗੀ ਜਿਹੜੇ ਵੈਰਾਗ ਧਾਰਨ ਕਰਨ ਵਾਲੇ ਵੈਰਾਗੀ ਤੇ ਹੋਰ ਬਹੁ ਭੇਖਾਂ ਦੇ ਕਈ ਭੇਖਾਂ ਦੇ ਜਿਹੜੇ ਮੁਨੀ ਜਨ ਲੋਕ ਸਨ
ਚੱਲ ਆਏ ਸਤ ਗੁਰ ਕੋ ਦੇਖਣ
ਉਹ ਵੀ ਸਾਰੇ ਚੱਲ ਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਦੇਖਣ ਵਾਸਤੇ ਦਰਸ਼ਨ ਕਰਨ ਵਾਸਤੇ ਉਹ ਵੀ ਚੱਲ ਕੇ ਆਏ ਹਨ
ਨਰ ਗ੍ਰਸਤੀ ਗੁਰ ਕੇ ਸਿੱਖ ਕੇ
ਹੁਣ ਇਹਨਾਂ ਨਗਰਾਂ ਦੇ ਵਿੱਚ ਜਿਹੜੇ ਰਹਿਣ ਵਾਲੇ ਗ੍ਰਸਤੀ ਸਨ ਇਹਨਾਂ ਵਿੱਚੋਂ ਗੁਰੂ ਕੇ ਸਿੱਖ ਵੀ ਸਨ ਜਿਨ੍ਹਾਂ ਨੇ ਗੁਰੂ ਕੀ ਸਿੱਖੀ ਧਾਰਨ ਕੀਤੀ ਹੋਈ ਸੀ ਗ੍ਰਸਤੀ ਆਦਿਕ ਗੁਰੂ ਕੇ ਸਿੱਖ ਜਿਹੜੇ ਹਨ
ਗੁਰੂ ਦਰਸ ਤੇ ਆਏ ਤੇ
ਉਹ ਵੀ ਸਾਰੇ ਮਿਲ ਕੇ ਧੰਨ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਹਨ
ਲੈ ਕਰ ਕੀਤਕ ਸ਼ੁਭ ਪਕਵਾਨ
ਕੋਈ ਘਰੋਂ ਪਕਵਾਨ ਬਣਾ ਕੇ ਤਿਆਰ ਕਰਕੇ ਲਿਆਇਆ ਸਤਿਗੁਰੂ ਪਾਤਸ਼ਾਹ ਜੀ ਨੂੰ ਭੇਟ ਕਰਨ ਵਾਸਤੇ ਬੜੇ ਸੋਹਣੇ ਸੁੰਦਰ ਪਕਵਾਨ ਤਿਆਰ ਕਰਕੇ ਲੈ ਆਏ
ਕਿਨੋ ਸੁਮਨ ਸੁਲੀਨ ਸਪਾਨ
ਕਈਆਂ ਨੇ ਜਿਹੜੇ ਕੋਈ ਖੇਤੀਬਾੜੀ ਦਾ ਕੰਮ ਕਰਨ ਵਾਲੇ ਸਨ ਕਣਕ ਸੀ ਘਰ ਵਿੱਚ ਉਹ ਕਣਕ ਲਈ ਭੇਟਾ ਕਰਨ ਵਾਸਤੇ
ਉਹ ਫਲ ਮੂਲ ਲਿਆਇਓ ਕਰੇ
ਫਲ ਲੈ ਕੇ ਆਇਆ ਕੋਈ ਮੂਲ ਧਰਤੀ ਵਿੱਚ ਪੈਦਾ ਹੋਣ ਵਾਲੇ ਜਿਹੜੇ ਪਦਾਰਥ ਹਨ ਉਹ ਗੁਰੂ ਸਾਹਿਬ ਜੀ ਨੂੰ ਭੇਟਾ ਕਰਨ ਵਾਸਤੇ ਲੈ ਕੇ ਆਏ
ਚਾਰੋਂ ਵਰਨ ਭੇਟ ਕੋ ਤਰੇ
ਮਾਨੋ ਚਾਹਾਂ ਪਾਸੋਂ ਤੋਂ ਚਾਰੇ ਵਰਨਾਂ ਤੋਂ ਲੋਕ ਚੱਲ ਚੱਲ ਕੇ ਆ ਰਹੇ ਨੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦਰਸ਼ਨ ਪਰਸਦਿਆਂ ਚਾਰੇ ਪਾਸਿਆਂ ਦੇ ਲੋਕ ਚਾਹਾਂ ਕੁੰਟਾਂ ਦੇ ਲੋਕ ਆ ਕੇ ਭੇਟਾਵਾਂ ਅਰਪਣ ਕਰ ਰਹੇ ਹਨ
ਦਰਸੇ ਸਤਿਗੁਰ ਕਰ ਕਰ ਨਮੋ
ਤੇ ਨਮੋ ਨਮਸਕਾਰਾਂ ਕਰਦੇ ਸਤਿਗੁਰੂ ਪਾਤਸ਼ਾਹ ਜੀ ਨੂੰ ਗੁਰੂ ਸਾਹਿਬ ਜੀ ਦੇ ਦਰਸ਼ਨ ਪਰਸਦੇ ਨੇ ਦਰਸ਼ਨ ਪਰਸਦਿਆਂ ਗੁਰੂ ਸਾਹਿਬ ਜੀ ਨੂੰ ਨਮਸਕਾਰਾਂ ਕਰਦੇ ਹਨ
ਭਈ ਪੀਰ ਪਾਰੀ ਤੈ ਸਮੋ
ਇਹ ਸਮੇਂ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਬਹੁਤ ਵੱਡੀ ਭੀੜ ਲੱਗ ਗਈ ਕਿਉਂਕਿ ਪਹਿਲਾਂ ਹੀ ਬੇਅੰਤ ਸਿੱਖ ਸੰਗਤਾਂ ਨਾਲ ਚੱਲ ਕੇ ਆਈਆਂ ਨਗਰਾਂ ਦੇ ਲੋਕ ਮੁਨੀ ਜਨ ਆਦਿਕ ਬ੍ਰਹਮਚਾਰੀ ਸੰਨਿਆਸੀ ਕਈ ਭੇਖਾਂ ਦੇ ਉਹ ਵੀ ਸਾਰੇ ਚੱਲ ਕੇ ਆਏ ਬਹੁਤ ਵੱਡੀ ਜਿਹੜੀ ਭੀੜ ਹੈ ਉਹ ਗੁਰੂ ਸਾਹਿਬ ਜੀ ਦੇ ਕੋਲ ਇਕੱਠੀ ਹੋਈ
ਦੇਖਤ ਸਰਬ ਪ੍ਰਤਾਪ ਉਚੇਰੇ
ਹੁਣ ਦੇਖਿਆ ਸਾਰਿਆਂ ਨੇ ਸਤਿਗੁਰੂ ਪਾਤਸ਼ਾਹ ਜੀ ਦਾ ਉੱਚਾ ਵੱਡਾ ਪ੍ਰਤਾਪ ਜਿਹੜਾ ਹੈ ਉਹ ਸਾਰਿਆਂ ਨੇ ਗੁਰੂ ਸਾਹਿਬ ਦਾ ਵੇਖਿਆ ਹੈ
ਤਰਿਓ ਸਰੂਪ ਜਨ ਗਿਆਨ ਵਡੇਰੇ
ਮਾਨੋ ਜਿਵੇਂ ਗਿਆਨ ਨੇ ਆਪਣਾ ਸਵਰੂਪ ਧਾਰਨ ਕਰ ਲਿਆ ਹੋਵੇ ਜਿਹੜਾ ਮਾਨੋ ਗਿਆਨ ਬਜ਼ੁਰਗ ਦਾ ਸਰੀਰ ਧਾਰਨ ਕਰਕੇ ਆਪ ਇਸ ਦੁਨੀਆਂ ਤੇ ਮਾਤ ਲੋਕ ਤੇ ਚੱਲ ਕੇ ਆਇਆ ਹੋਵੇ ਐਸਾ ਪ੍ਰਤਾਪ ਗੁਰੂ ਸਾਹਿਬ ਜੀ ਦਾ ਵੇਖਿਆ ਹੈ
ਪੰਡਤ ਅਰ ਸੰਨਿਆਸੀ ਬ੍ਰਿੰਦ
ਬੜੇ ਵੱਡੇ ਗਿਣ ਦੇ ਵਿੱਚ ਪੰਡਤ ਸੰਨਿਆਸੀ ਐਦਕ ਇਹਨਾਂ ਦੀਆਂ ਵੱਡੀਆਂ ਟੋਲੀਆਂ ਜਿਹੜੀਆਂ ਚੱਲ ਕੇ ਆਈਆਂ
ਟਿਗ ਬੈਠੇ ਹੰਕਾਰ ਬਿਲੰਦ
ਹੁਣ ਗੁਰੂ ਸਾਹਿਬ ਜੀ ਦੇ ਕੋਲ ਆ ਕੇ ਸਾਰੇ ਬੈਠੇ ਨੇ ਜਿਨ੍ਹਾਂ ਚ ਸੰਨਿਆਸੀ ਨੇ ਪੰਡਤ ਨੇ ਇਹਨਾਂ ਨੂੰ ਆਪਣੇ ਗਿਆਨ ਦਾ ਹੰਕਾਰ ਸੀ ਮਨ ਅੰਦਰ ਹੰਕਾਰ ਦੀ ਬਿਰਤੀ ਨੂੰ ਧਾਰਨ ਕਰਕੇ ਹੰਕਾਰੀ ਹੋਏ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਬੈਠੇ ਹਨ
ਸ੍ਰੀ ਸਤਿਗੁਰ ਕੋ ਦਰਸ਼ਨ ਕਰਿਓ
ਹੁਣ ਸਾਰਿਆਂ ਨੇ ਮਿਲ ਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਹਨ
ਕਰ ਬੰਧਨ ਕੋ ਪ੍ਰਸ਼ਨ ਉਚਰਿਓ
ਵੰਦਨਾ ਕੀਤੀ दर्शन करके सतगुरु पातशाह जी दे ए जड़े सन्यासी सन पंडित सन जिन्हां दे मन अंदर अपने ज्ञान दा हंकार सी विद्या दा हंकार सी हुण इह बिरती नूं लै करके सतगुरु पातशाह धन गुरु अमरदास पातशाह जी नूं प्रश्न करन लगे।
श्री नानक जो की नसबानी,
कहन लगे कि धन गुरु नानक साहिब पातशाह जी ने जिहड़ी बाणी उच्चारण कीती है, गुरु नानक साहिब पातशाह संसार दे विच आए, संसार दे विच जदों आके उन्हां ने जिहड़ी ओह बाणी उच्चारण कीती है,
को कारण परे न जानी,
की कारण सी बाणी रचन दा, बाणी उच्चारण करन दा कारण की सी, ए समझ नहीं आउंदा, क्योंकि उन्हां दा मन दा ख्याल सी कि दुनिया दे विच बड़े चार वेद सताई सिमरतियां उपनिषद आदक शास्त्र बड़े धर्म ग्रंथ ने, ते उन्हां ने बाणी क्यों रची संसार विच आए, गुरु नानक साहिब पातशाह ने बाणी दी रचना कीती किस कारण करके कीती है समझ विच नहीं आउंदा।
आगे होते सो वेद पुराण,
पहले ही बड़े वेद सन पुराण सन सिमरतियां सन धर्म ग्रंथ तो पहले ही बहुत सन ज्ञान देने वास्ते,
पठे सुने बिस्तरे जहान,
जिन्हां नूं पढ़ करके सुन करके संसार दे लोकां दा उधार हुंदा सी,
सो कल्याण करत जग्यासी,
जिहड़े जग्यासू ने जग्यासुआं दे उह कल्याण वी करदे सन, वेदां दे जिहड़े मंत्र सन उह धर्म ग्रंथां नूं जिहड़े पढ़दे सन, उहनां नूं पढ़न वाले जग्यासा रखण वाले जिहड़े जग्यासु ने उहनां दे जिहड़ा है उह कल्याण वी करदे सन, मुक्ति वी बख्शदे सन।
चले कहे पर काटे फांसी,
जो उन्हां दे कहे हुए जड़े उन्हां धर्म ग्रंथां दा उपदेश है ओ उपदेश ते जड़े चलदे सन ओदे अनुसार जो वेद कहिंदे सन धर्म ग्रंथ कहिंदे सन उन्हां नूं सुणदे ते सुण के फिर जड़े उन्हां उत्ते चलदे सन ते उन्हां दे जड़ी है जमां दे फांसी ओ कट दिंदे सन कट्टी जांदी सी।
मुक्त पंथ को नीकी पात,
मुक्ति दा जड़ा मार्ग है ओ भी उन्हां नूं सुखाले प्राप्त हो जांदा सी।
बरनियो उपदेश जो बखियात,
जो उपदेश है जो वर्णन कीता है उस प्रकार दे नाल ओ वेदां विच सारा उपदेश प्राप्त करके मुक्ति भी प्राप्त हुंदी है कल्याण भी प्राप्त करदे हन।
तिनके होते श्री गुरबानी,
इन्हां वेदां दे शास्त्रां दे हुंदियां होया सिमरतियां धर्म ग्रंथां दे हुंदियां होया ਇਹ ਬਾਣੀ ਕਿਉਂ ਰਚਣ ਦੀ ਲੋੜ ਪਈ, ਕਿਉਂ ਰਚੀ ਗੁਰੂ ਨਾਨਕ ਸਾਹਿਬ ਜੀ ਨੇ?
ਕਿਉਂਕਿ ਨਸ ਕੁਛ ਜਾਏ ਨਾ ਜਾਣੀ,
ਕਿਉਂ ਉਹਨਾਂ ਨੇ ਰਚਨਾ ਕੀਤੀ ਇਹ ਬਾਣੀ ਦੀ, ਇਹ ਕੁਝ ਜਾਣਿਆ ਨਹੀਂ ਜਾਂਦਾ, ਕਾਰਨ ਕੀ ਸੀ ਉਹਨਾਂ ਦੇ ਬਾਣੀ ਰਚਣ ਦਾ?
ਇਸ ਪ੍ਰਕਾਰ ਤਿੰਨ ਤੇ ਸੁਨ ਕਾਨ,
ਜਦੋਂ ਇਸ ਪ੍ਰਕਾਰ ਦੇ ਨਾਲ ਸੰਨਿਆਸੀਆਂ ਨੇ ਇਹਨਾਂ ਪੰਡਤਾਂ ਨੇ ਹੰਕਾਰ ਵਸ ਹੋਇਆ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਇਹ ਸਵਾਲ ਕੀਤਾ ਤੇ ਇਹਨਾਂ ਦੇ ਪਾਸੋਂ ਸੁਣ ਕਰਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਬੋਲੇ। ਜਦੋਂ ਇਹਨਾਂ ਦਾ ਸਵਾਲ ਸੁਣਿਆ ਹੈ,
ਸ਼੍ਰੀ ਗੁਰ ਕੀ ਨਸ ਸ਼ਬਦ ਬਖਾਨ,
ਤੇ ਗੌੜੀ ਬੈਰਾਗਣ ਦੇ ਅੰਦਰ ਗੌੜੀ ਰਾਗ ਵਿੱਚ ਇਹ ਗੌੜੀ ਦੀਆਂ ਕਿਸਮਾਂ ਨੇ, ਗੌੜੀ ਦੀ ਬੈਰਾਗਣ ਕਿਸਮ ਹੈ, ਗੌੜੀ ਬੈਰਾਗਣ ਦੇ ਵਿੱਚ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਪਾਵਨ ਸ਼ਬਦ ਜਿਹੜਾ ਉਹ ਉਚਾਰਨ ਕੀਤਾ।
ਸ੍ਰੀ ਮੁਖ ਵਾਕ ਮਹੱਲਾ ਤੀਜਾ, ਗੌੜੀ ਬੈਰਾਗਣ ਜੈਸੀ ਧਰਤੀ ਉਪਰ ਮੇਗਲਾ ਬਰਸਤ ਹੈ, ਕਿਆ ਧਰਤੀ ਮਦੇ ਪਾਣੀ ਨਾਈ।
ਸਤਿਗੁਰੂ ਪਾਤਸ਼ਾਹ ਜੀ ਨੇ ਇਹਨਾਂ ਨੂੰ ਸਮਝਾਉਣ ਵਾਸਤੇ ਇਹਨਾਂ ਦਾ ਹੰਕਾਰ ਦੂਰ ਕਰਨ ਲਈ ਧਰਤੀ ਤੇ ਬੱਦਲ ਦੀ ਮੇਘ ਦੀ ਉਦਾਹਰਣ ਲਈ ਸਤਿਗੁਰੂ ਪਾਤਸ਼ਾਹ ਜੀ ਸ਼ਬਦ ਉਚਾਰਨ ਕਰਦਿਆਂ ਜੈਸੀ ਧਰਤੀ ਉੱਪਰ ਮੇਗੁਲਾ ਬਰਸਤ ਹੈ, ਕਹਿੰਦੇ ਧਰਤੀ ਦੇ ਉੱਤੇ ਮੇਘ ਵਰਸਦਾ ਮੀਂਹ ਪੈਂਦਾ, ਪਾਤਸ਼ਾਹ ਕਹਿੰਦੇ ਕਿਆ ਧਰਤੀ ਮਦੇ ਪਾਣੀ ਨਾਹੀਂ, ਕਹਿੰਦੇ ਕੀ ਧਰਤੀ ਵਿੱਚ ਪਾਣੀ ਨਹੀਂ ਹੈਗਾ, ਬੱਦਲ ਉੱਤੋਂ ਵਰਖਾ ਕਰਦਾ ਹੈ, ਪਾਣੀ ਜ਼ਮੀਨ ਤੇ ਡਿੱਗਦਾ ਵਰਖਾ ਹੁੰਦੀ ਹੈ ਤੇ ਧਰਤੀ ਦੇ ਵਿੱਚ ਵੀ ਤਾਂ ਪਾਣੀ ਹੈ ਨਾ, ਜਿਹੜਾ ਪਾਣੀ ਬੱਦਲ ਵਰਸਾਉਂਦੇ ਨੇ ਮੀਂਹ ਪੈਂਦਾ ਉਹੋ ਜੇ ਪਾਣੀ ਧਰਤੀ ਕੋਲ ਵੀ ਹੈ, ਇਹ ਤਾਂ ਹੈ ਨਹੀਂ ਕਿ ਧਰਤੀ ਦਾ ਪਾਣੀ ਹੋਰ ਹੈ ਤੇ ਬੱਦਲਾਂ ਵਿੱਚ ਪਾਣੀ ਹੋਰ ਹੈ, ਪਾਣੀ ਬੱਦਲਾਂ ਕੋਲ ਵੀ ਉਹੀ ਹੈ, ਧਰਤੀ ਦੇ ਕੋਲ ਵੀ ਉਹੀ ਹੈ ਜਿਹੜਾ ਬੱਦਲ ਵਰਸਾਉਂਦੇ ਹਨ।
जैसे धरती मदे पानी परगासिया बिन पगा वरसत फिराही।
हुण फर्क की है, मेघ जिहड़ा वरसदा है, बदल जिहड़ी वरखा करदे ने उहदे विच ते धरती दे पानी विच फर्क की है? पानी तां इको ही है ना, धरती कोल भी पानी है ते बदल भी उही पानी धरती ते वरसाउंदे ने, मींह पैंदा। कहिंदे जदों धरती विचों पानी प्राप्त करना होवे ते उहदे लई पहिलां जतन करना पैंदा है, घालणा घालणी पैंदी है, खूह पुटना पैंदा है। पहला पुराने समयां च खूह लाउंदे सी फिर पानी प्राप्त हुंदा, अजकल बड़े डूंघे बोर हो गए, धरती दा पानी बहुत नीचे चला गया। पातशाह कहन लगे कि धरती दे विचों पानी प्राप्त करन दे लई बड़ा जतन करना पैंदा, कठिन घालणा घालणी पैंदी है, खूह लाउणा पैंदा है, धरती नूं पुटना पैंदा है, फिर जाके उह धरती दे विचों पानी कोई प्राप्त कर सकदा है। हुण सारे नहीं कर सकदे, जिन्हां कोल साधन नहीं, कोई जतन नहीं, कोई ਉਹ ਨਹੀਂ ਧਰਤੀ ਵਿੱਚੋਂ ਸਾਰੇ ਖੂਹ ਨਹੀਂ ਲਾ ਸਕਦੇ। ਉਦੋਂ ਸਾਰਿਆਂ ਕੋਲ ਖੂਹ ਨਹੀਂ ਸੁਣਾਇਆ ਕਰਦੇ, ਸਾਰੇ ਖੂਹ ਨਹੀਂ, ਵਿਰਲਿਆਂ ਕੋਲ ਖੂਹ, ਜਿਹੜੇ ਕੋਈ ਜਿਨ੍ਹਾਂ ਦੇ ਕੋਲ ਸਾਧਨ ਸਨ, ਕੁਝ ਮਾਇਆ ਸੀ, ਉਹ ਖੂਹ ਲਾ ਲੈਂਦੇ ਸੀ। ਹੁਣ ਕਹਿੰਦੇ ਕਿ ਧਰਤੀ ਦੇ ਵਿੱਚੋਂ ਜਿਹੜਾ ਪਾਣੀ ਪ੍ਰਾਪਤ ਕਰਨ ਦੇ ਲਈ ਯਤਨ ਕਰਨਾ ਪੈਣਾ, ਖੂਹ ਲਾਉਣਾ ਪੈਣਾ, ਸਾਰੇ ਪ੍ਰਾਪਤ ਨਹੀਂ ਕਰ ਸਕਦੇ। ਤੇ ਅੱਗੇ ਪਾਤਸ਼ਾਹ ਕਹਿੰਦੇ ਬਿਨ ਪਗਾ ਵਰਸਤ ਫਿਰ ਆਹੀ, ਤੇ ਜਿਹੜੇ ਬੱਦਲ ਨੇ ਉਹਨਾਂ ਦੇ ਕੋਲ ਕਿਹੜਾ ਪੈਰ ਨੇ? ਉਚਾਰੇ ਪਾਸੇ ਧਰਤੀ ਤੇ ਵਰਖਾ ਕਰਦੇ ਨੇ। ਹੁਣ ਜਦੋਂ ਧਰਤੀ ਤੇ ਵਰਖਾ ਹੁੰਦੀ ਹੈ, ਮੀਂਹ ਪਾਇਆ, ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ। ਜਦੋਂ ਮੀਂਹ ਪਾਉਂਦਾ ਪਰਮੇਸ਼ਰ ਤੇ ਸਾਰੇ ਜੀਵ ਜੰਤੂ ਖੁਸ਼ ਹੋ ਜਾਂਦੇ ਨੇ, ਕੀ ਅਮੀਰ ਕੀ ਗਰੀਬ ਸਾਰਿਆਂ ਨੂੰ ਇੱਕੋ ਜਿਹੀ ਉਹ ਵਰਖਾ ਕਰਦਾ ਹੈ। ਹੁਣ ਅਮੀਰ ਨੇ ਤਾਂ ਖੂਹ ਲਾ ਲਿਆ ਤੇ ਗਰੀਬ ਕਿੱਥੋਂ ਲਾਵੇ? ਤੇ ਹੁਣ ਉਹ ਜਿਹੜਾ ਵਾਹਿਗੁਰੂ ਪਰਮੇਸ਼ਰ ਦੀ ਰਹਿਮਤ ਵਰਤਦੀ ਹੈ, ਬੱਦਲ ਜਿਹੜੀ ਵਰਖਾ ਕਰਦੇ ਨੇ ਉਹਦੇ ਵਿੱਚੋਂ ਸਾਰਿਆਂ ਨੂੰ ਜਿਹੜਾ ਉਹਨਾਂ ਦੀ ਖੇਤੀ ਸਿੰਚੀ ਜਾਂਦੀ ਹੈ, ਸਾਰਿਆਂ ਨੂੰ ਪਾਣੀ ਮਿਲਦਾ ਹੈ, ਪਸ਼ੂ ਪੰਛੀ ਜਿਹੜੇ ਜੰਗਲ ਬੇਲਿਆਂ ਵਿੱਚ ਰਹਿੰਦੇ ਨੇ ਉਹ ਪਾਣੀ ਪੀਂਦੇ ਨੇ, ਆਪਣਾ ਜੀਵਨ ਬਸਰ ਕਰਦੇ ਨੇ। ਇਸ ਕਰਕੇ ਇਹ ਪਾਣੀ ਧਰਤੀ ਤੇ ਉਹ ਬੱਦਲਾਂ ਦੇ ਪਾਣੀ ਦੇ ਵਿੱਚ ਜਿਵੇਂ ਫਰਕ ਹੈ।
ਬਾਬਾ ਤੂੰ ਐਸੋ ਭਰਮ ਚੁਕਾਈ,
ਜਿੰਨੇ ਚੱਲ ਕੇ ਆਏ ਸੀ ਸਾਰਿਆਂ ਨੂੰ ਕਹਿਣ ਲੱਗੇ ਮਨ ਦੇ ਅੰਦਰੋਂ ਇਹ ਭਰਮ ਖਤਮ ਕਰ ਦਿਓ, ਬਾਬਾ ਤੂੰ ਐਸੇ ਭਰਮ ਚੁਕਾਹੀ। ਗੁਰੂ ਨਾਨਕ ਸਾਹਿਬ ਪਾਤਸ਼ਾਹ ਐਸੇ ਜਿਹੜੇ ਭਰਮ ਨੇ ਉਹਨਾਂ ਨੂੰ ਦੂਰ ਕਰਦੇ ਨੇ। ਗੁਰੂ ਨਾਨਕ ਦੀ ਬਾਣੀ ਭਰਮਾਂ ਨੂੰ ਦੂਰ ਕਰਦੀ ਹੈ, ਮਨ ਦੇ ਅੰਦਰ ਜਿਹੜਾ ਭਰਮ ਬਣਿਆ ਇਹਨੂੰ ਦੂਰ ਕਰੋ।
ਜੋ ਕਿਛ ਕਰਤ ਹੈ ਸੋਈ ਕੋਈ ਹੈ ਰੇ, ਤੈਸੋ ਜਾਏ ਸਮਾਈ।
ਉਹ ਵਾਹਿਗੁਰੂ ਪਰਮੇਸ਼ਰ ਜੋ ਕਰਦਾ, ਉਹ ਵਾਹਿਗੁਰੂ ਪਰਮੇਸ਼ਰ ਆਪ ਕਰਨਹਾਰ ਹੈ, ਉਹਦੇ ਤਰ੍ਹਾਂ ਹੋਰ ਕੋਈ ਨਹੀਂ ਕਰ ਸਕਦਾ। ਉਹਦੇ ਪੈਦਾ ਕੀਤੇ ਹੋਏ ਜੀਵ ਨੇ, ਮਰਦ ਇਸਤਰੀਆਂ ਸਾਰੇ ਜਿੰਨੇ ਵੀ ਉਹਨੇ ਬਣਾਏ, ਉਹਦੇ ਪੈਦਾ ਕੀਤੇ ਨੇ, ਅੰਤ ਨੂੰ ਉਹਦੇ ਵਿੱਚ ਹੀ ਸਮਾ ਜਾਂਦੇ ਹਨ।
ਰਹਾਉ ਇਸਤਰੀ ਪੁਰਖ ਹੋਏ ਕੈ ਕਿਆ ਓਏ ਕਰਮ ਕਮਾਈ।
ਇਸਤਰੀ ਹਨ, ਪੁਰਖ ਹਨ, ਉਹਨੇ ਪੈਦਾ ਕੀਤੇ ਹੋਏ ਜਿਹੜੇ ਕਰਮ ਕਮਾਉਂਦੇ ਹਨ ਆਪਣੇ ਜੀਵਨ ਦੇ ਵਿੱਚ।
ਨਾਨਾ ਰੂਪ ਸਦਾ ਹੈ ਤੇਰੇ ਤੁਝੀ ਮਾਏ ਸਮਾਈ।
ਉਹ ਜਿਵੇਂ ਜਿਵੇਂ ਕਿਸੇ ਕੋਲੋਂ ਕਰਮ ਕਰਾਉਂਦਾ ਉਹਦੀ ਪ੍ਰੇਰਣਾ ਦੇ ਨਾਲ ਜੀਵ ਕਰਮ ਕਰੀ ਜਾਂਦੇ ਨੇ। ਪੁਰਸ਼ ਹਨ, ਇਸਤਰੀਆਂ ਹਨ, ਨਾਨਾ ਰੂਪ ਸਦਾ ਹੈ ਤੇਰੇ ਤੁਝੀ ਮਾਏ ਸਮਾਈ। ਇਹ ਸਾਰੇ ਵਾਹਿਗੁਰੂ ਪਰਮੇਸ਼ਰ ਦੇ ਨਾਨਾ ਪ੍ਰਕਾਰ ਦੇ ਰੂਪ ਨੇ। ਸੁਨਿਆਰ ਸੋਨੇ ਦੀ ਡਲੀ ਤੋਂ ਗਹਿਣੇ ਬਣਾਉਂਦਾ ਹੈ, ਵੱਖ ਵੱਖ ਤਰ੍ਹਾਂ ਦੇ ਗਹਿਣੇ ਬਣਾਉਂਦਾ ਹੈ, ਕਈ ਰੂਪ ਦੇ ਗਹਿਣੇ ਨੇ, ਮੁੰਦਰੀ ਬਣਾ ਦਿੰਦਾ ਹੈ, ਕੜਾ ਬਣਾ ਦਿੰਦਾ ਹੈ, ਆ ਬੀਬੀਆਂ ਭੈਣਾਂ ਗਹਿਣੇ ਪਹਿਣਦੀਆਂ ਨੇ, ਹਾਰ ਬਣਾ ਦਿੰਦਾ ਹੈ, ਕੰਨਾਂ ਚ ਪਾਉਣ ਵਾਲੇ ਵੱਖਰੇ, ਹੱਥਾਂ ਚ ਪਾਉਣ ਵਾਲੇ ਵੱਖਰੇ, ਕਿੰਨੇ ਰੂਪ ਨੇ ਗਹਿਣਿਆਂ ਦੇ, ਪਰ ਹੈ ਤਾਂ ਇੱਕ ਸੋਨਾ ਨਾ, ਜਦੋਂ ਢਾਲੀਏ ਫਿਰ ਸੋਨੇ ਦੀ ਡਲੀ ਬਣ ਜਾਂਦੀ ਹੈ। ਇਸੇ ਤਰ੍ਹਾਂ ਜਿੰਨੇ ਵੀ ਜੀਵ ਨੇ ਸੰਸਾਰ ਦੇ ਵਿੱਚ ਪੈਦਾ ਕੀਤੇ ਹੋਏ, ਨਾਨਾ ਰੂਪ ਨਜ਼ਰ ਆ ਰਹੇ ਨੇ, ਤੁਝ ਹੀ ਮਾਹੇ ਸਮਾਹੀ, ਅੰਤ ਨੂੰ ਫਿਰ ਤੇਰੇ ਵਿੱਚ ਸਮਾ ਜਾਂਦੇ ਹਨ।
ਇਤਨੇ ਜਨਮ ਭੂਲ ਪਰੇ ਸੇ ਜਾ ਪਾਇਆ ਤਾਂ ਭੂਲੇ ਨਾਈ।
ਜਦੋਂ ਤੱਕ ਜੀਵ ਪਰਮੇਸ਼ਰ ਨੂੰ ਭੁੱਲਿਆ ਫਿਰਦਾ ਉਦੋਂ ਤੱਕ ਜਨਮ ਮਰਨ ਦੇ ਚੱਕਰ ਵਿੱਚ ਪਿਆ ਰਹਿੰਦਾ। ਜਦੋਂ ਤੱਕ ਪਰਮੇਸ਼ਰ ਦੀ ਯਾਦ ਨਹੀਂ, ਸਿਮਰਨ ਨਹੀਂ, ਬੰਦਗੀ ਨਹੀਂ, ਤਾਂ ਜੀਵ ਜਿਹੜਾ ਉਹ ਜਨਮ ਮਰਨ ਦੇ ਚੱਕਰ ਵਿੱਚ ਪਿਆ ਰਹਿੰਦਾ। ਸਵੇਰ ਦਾ ਸ਼ਬਦ ਵੀ ਇਹੀ ਸੀ ਗੁਰੂ ਪਾਤਸ਼ਾਹ ਜੀ ਨੇ ਜਿਹੜਾ ਪਾਵਨ ਮੁਖਵਾਕ ਬਖਸ਼ਿਸ਼ ਕੀਤਾ। ਸਤਿਗੁਰ ਪਰ ਪ੍ਰਭ ਜਨਮ ਮਰਨ ਨਿਵਾਰ, ਹੇ ਪ੍ਰਭੂ ਜਨਮ ਮਰਨ ਤੋਂ ਮੁਕਤ ਕਰ ਦਿਓ। ਜਿਹੜੇ ਜੀਵ ਭੁੱਲੇ ਹੋਏ ਨੇ ਉਹ ਜਨਮ ਮਰਨ ਦੇ ਚੱਕਰ ਵਿੱਚ ਪਏ ਰਹਿੰਦੇ ਨੇ, ਜਾ ਪਾਇਆ ਤੇ ਜਦੋਂ ਪਾ ਲੈਂਦੇ ਨੇ ਪ੍ਰਭੂ ਨੂੰ ਪ੍ਰਾਪਤ ਕਰ ਲੈਂਦੇ ਨੇ, ਉਹਦੀ ਬੰਦਗੀ ਵਿੱਚ ਜੁੜ ਜਾਂਦੇ ਨੇ ਤਾਂ ਭੁੱਲੇ ਨਾਹੀਂ, ਫਿਰ ਉਹ ਜਨਮ ਮਰਨ ਤੋਂ ਮੁਕਤ ਹੋ ਜਾਂਦੇ ਨੇ, ਉਹ ਵਾਹਿਗੁਰੂ ਪਰਮੇਸ਼ਰ ਨੂੰ ਹਿਰਦੇ ਵਿੱਚ ਵਸਾ ਲੈਂਦੇ ਹਨ।
ਜਾਂ ਕਾ ਕਾਰਜ ਸੋਈ ਪਰ ਜਾਣੇ ਜੇ ਗੁਰ ਕੈ ਸ਼ਬਦ ਸਮਾਈ।
ਜਾਂ ਕਾ ਕਾਰਜ ਸੋਈ ਪਰ ਜਾਣਾ, ਵਾਹਿਗੁਰੂ ਪਰਮੇਸ਼ਰ ਹੀ ਜਾਣਦਾ ਜੋ ਸਾਰਾ ਕੁਝ ਉਹ ਕਰ ਰਿਹਾ, ਇਹਦੇ ਬਾਬਤ ਵਾਹਿਗੁਰੂ ਪਰਮੇਸ਼ਰ ਹੀ ਜਾਣਦਾ। ਗੁਰ ਕੈ ਸ਼ਬਦ ਸਮਾਹੇ, ਜਿਹੜੇ ਗੁਰੂ ਦੇ ਸ਼ਬਦ ਵਿੱਚ ਸਮਾ ਜਾਂਦੇ ਨੇ, ਜਿਨ੍ਹਾਂ ਦੀ ਸਮਾਈ ਗੁਰੂ ਦੇ ਸ਼ਬਦ ਵਿੱਚ ਹੋ ਜਾਂਦੀ ਹੈ ਉਹ ਜਾਣ ਲੈਂਦੇ ਹਨ।
ਤੇਰਾ ਸ਼ਬਦ ਤੂੰ ਹੈ, ਹੈ ਆਪੇ ਪਰਮ ਕਹਾਈ।
ਸਭ ਥਾਈ ਸਾਰੇ ਥਾਵਾਂ ਤੇ ਉਹ ਅਕਾਲ ਪੁਰਖ ਪ੍ਰਮਾਤਮਾ ਦਾ ਹੁਕਮ ਵਰਤਦਾ ਹੈ। ਇਹ ਪ੍ਰਭੂ ਸਾਰੇ ਥਾਵਾਂ ਤੇ ਤੇਰਾ ਹੁਕਮ ਚੱਲਦਾ, ਤੇਰਾ ਹੁਕਮ ਵਰਤਦਾ ਹੈ, ਤੇ ਸਾਰੇ ਥਾਵਾਂ ਤੇ ਤੂੰ ਆਪ ਹੀ ਸਮਾਇਆ ਹੋਇਆ, ਸਾਰੇ ਥਾਵਾਂ ਤੇ ਤੂੰ ਆਪ ਹੀ ਵਰਤ ਰਿਹਾ। ਐਸੇ ਭਰਮ ਚੁਕਾਈ, ਐਸੇ ਤੂੰ ਭਰਮ ਜੀਵਾਂ ਦੇ ਮਨ ਅੰਦਰ ਜਿਹੜੇ ਪਾਏ ਹੋਏ ਭਰਮ ਭੁਲੇਖੇ ਨੇ ਉਹ ਦੂਰ ਕਰਨ ਵਾਲਾ ਵੀ ਵਾਹਿਗੁਰੂ ਪਰਮਾਤਮਾ ਹੈ।
ਨਾਨਕ ਤਤ ਤਤ ਸੋ ਮਿਲਿਆ ਪੁਨਰਪ ਜਨਮ ਨਾ ਆਹੀ।
ਜਿਹੜੇ ਇਸ ਚੀਜ਼ ਨੂੰ ਜਾਣ ਲੈਂਦੇ ਨੇ, ਸ਼ਬਦ ਦੁਆਰਾ ਜਿਨ੍ਹਾਂ ਨੂੰ ਸੋਝੀ ਆ ਜਾਂਦੀ ਹੈ ਤੇ ਉਹ ਉਸ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਇਉਂ ਮਿਲ ਜਾਂਦੇ ਨੇ ਜਿਵੇਂ ਪੰਜ ਤੱਤਾਂ ਦਾ ਬਣਿਆ ਹੋਇਆ ਸਰੀਰ ਹੈ ਤੇ ਪੰਜੇ ਤੱਤ ਤੱਤਾਂ ਵਿੱਚ ਮਿਲ ਜਾਂਦੇ ਨੇ, ਹਵਾ ਹਵਾ ਵਿੱਚ ਮਿਲ ਜਾਂਦੀ ਹੈ, ਪਾਣੀ ਪਾਣੀ ਵਿੱਚ ਮਿਲ ਜਾਂਦਾ ਹੈ, ਅਗਨੀ ਅਗਨੀ ਵਿੱਚ ਮਿਲ ਜਾਂਦੀ ਹੈ, ਜਿਵੇਂ ਇਹ ਤੱਤ ਤੱਤਾਂ ਵਿੱਚ ਮਿਲ ਜਾਂਦੇ ਨੇ ਉਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਉਹਦੇ ਭਜਨ ਬੰਦਗੀ ਕਰਨ ਵਾਲੇ, ਸਿਮਰਨ ਕਰਨ ਵਾਲੇ ਸ਼ਬਦ ਦੁਆਰਾ ਸੋਝੀ ਪ੍ਰਾਪਤ ਕਰਕੇ ਉਹਦੇ ਵਿੱਚ ਮਿਲ ਜਾਂਦੇ ਹਨ, ਸਮਾ ਜਾਂਦੇ ਹਨ, ਉਹਦਾ ਰੂਪ ਹੋ ਜਾਂਦੇ ਹਨ।
ਚੋਪਈ ਵੇਦ ਪੁਰਾਣਨ ਕੋ ਉਪਦੇਸ਼।
ਕਿ ਜਿਹੜੇ ਵੇਦਾਂ ਤੇ ਪੁਰਾਣਾਂ ਦਾ ਉਪਦੇਸ਼ ਹੈ, ਜਿਹਦੀ ਗੱਲ ਤੁਸੀਂ ਕਰ ਰਹੇ ਹੋ ਕਿ ਇੰਨੇ ਵੇਦ ਸਨ, ਪੁਰਾਣ ਸਨ, ਸਿਮਰਤੀਆਂ ਬੜੇ ਧਰਮ ਗ੍ਰੰਥ ਸਨ, ਬਾਣੀ ਕਿਉਂ ਰਚਣ ਦੀ ਲੋੜ ਪਈ? ਤੇ ਸਤਿਗੁਰੂ ਪਾਤਸ਼ਾਹ ਜੀ ਜਵਾਬ ਦਿੰਦਿਆਂ ਦੱਸਣ ਲੱਗੇ, ਜਿਹੜੇ ਵੇਦ ਤੇ ਪੁਰਾਣ ਇਹਨਾਂ ਦਾ ਜਿਹੜਾ ਉਪਦੇਸ਼ ਹੈ,
ਕਿਸ ਹੋਂ ਕੋ ਪ੍ਰਾਪਤ ਕਿਸ ਦੇਸ਼।
ਇਹ ਵਿਰਲੇ ਨੂੰ ਪ੍ਰਾਪਤ ਹੁੰਦਾ ਕਿਸੇ ਕਿਸੇ ਦੇਸ਼ ਵਿੱਚ, ਕਿਉਂਕਿ ਪੜ੍ਹਨ ਤੇ ਪਾਬੰਦੀਆਂ ਬੜੀਆਂ ਸਨ। ਛੋਟੀ ਜਾਤ ਦਾ ਮਨੁੱਖ ਪੜ੍ਹ ਨਹੀਂ ਸਕਦਾ, ਸੁਣ ਨਹੀਂ ਸਕਦਾ, ਕੰਨਾਂ ਵਿੱਚ ਸਿੱਕੇ ਢਾਲ ਕੇ ਪਾ ਦਿੱਤੇ ਜਾਂਦੇ, ਔਰਤ ਨੂੰ ਕੋਈ ਹੱਕ ਨਹੀਂ ਸੀ ਸੁਣਨ ਦਾ। ਜਿਹੜੇ ਖਾਸ ਸ਼੍ਰੇਣੀ ਦੇ ਵਿੱਚ ਆਉਣ ਵਾਲੇ ਲੋਕ ਸਨ ਉਹ ਪੜ੍ਹ ਸਕਦੇ ਸਨ, ਸੁਣ ਸਕਦੇ ਸਨ। ਇਸ ਕਰਕੇ ਇਹਦਾ ਜਿਹੜਾ ਉਪਦੇਸ਼ ਹੈ ਉਹ ਕਿਸੇ ਵਿਰਲੇ ਵਿਰਲੇ ਨੂੰ ਕਿਸੇ ਕਿਸੇ ਦੇਸ਼ ਦੇ ਵਿੱਚ ਪ੍ਰਾਪਤ ਹੁੰਦਾ ਹੈ।
ਪ੍ਰਥਮੇ ਨੀਕੀ ਹੋਵੇ ਜਾਤ।
ਪਹਿਲੀ ਸ਼ਰਤ ਕੀ ਹੈ? ਉਹਦੀ ਜਾਤ ਚੰਗੀ ਹੋਵੇ, ਉੱਚੀ ਕੁਲ ਦਾ ਹੋਵੇ, ਬ੍ਰਾਹਮਣ ਹੋਵੇ, ਉੱਚੀ ਕੁਲ ਦਾ ਹੋਵੇ। ਵੇਦ ਉਹ ਪੜ੍ਹ ਸਕਦਾ, ਪੁਰਾਣ ਧਰਮ ਗ੍ਰੰਥ ਜਿੰਨੇ ਨੇ ਉਹ ਪੜ੍ਹ ਸਕਦਾ, ਉਹਦੀ ਜਾਤ ਉੱਚੀ ਹੋਣੀ ਚਾਹੀਦੀ ਹੈ, ਨੀਵੀਂ ਜਾਤ ਵਾਲਾ ਪੜ੍ਹ ਨਹੀਂ ਸਕਦਾ। ਪਹਿਲਾਂ ਤਾਂ ਉਹਦੀ ਉੱਚ ਜਾਤ ਜਿਹੜੀ ਹੈ ਉਹ ਨੇਕੀ ਤੋਂ ਭਾਵ ਉੱਚੀ ਹੋਣੀ ਚਾਹੀਦੀ ਹੈ, ਚੰਗੀ ਕੁਲ ਦਾ ਹੋਣਾ ਚਾਹੀਦਾ ਹੈ।
ਪੁਨ ਤਿਸ ਤੇ ਚੈ ਮਤ ਅਵਿਦਾਤ।
ਫਿਰ ਉਸ ਤੋਂ ਅੱਗੇ ਉਹਦੀ ਜਿਹੜੀ ਮਤ ਹੈ ਉਹ ਉੱਜਲ ਹੋਣੀ ਚਾਹੀਦੀ ਹੈ, ਉੱਜਲ ਮਤ ਵਾਲਾ ਹੋਣਾ ਚਾਹੀਦਾ ਹੈ।
ਬੋਰ ਅਭਿਆਸ ਕਮਾਵੇ ਕਨੋ।
ਫਿਰ ਉਹਦਾ ਬਹੁਤ ਅਭਿਆਸ ਕਰਨ ਵਾਲਾ ਹੋਵੇ, ਵੇਦਾਂ ਪ੍ਰਾਣਾਂ ਨੂੰ ਪਹਿਲਾਂ ਉਹਦੀ ਜਾਤ ਉੱਚੀ ਹੋਵੇ, ਫਿਰ ਉਹਦਾ ਜਿਹੜਾ ਮਤ ਉਜਲੀ ਹੋਵੇ, ਫਿਰ ਉਹ ਅਭਿਆਸੀ ਹੋਵੇ, ਬੜਾ ਕਠਿਨ ਤਪ ਕਰਨ ਵਾਲਾ ਹੋਵੇ, ਜਿਹੜਾ ਉਹਦਾ ਅਭਿਆਸ ਕਮਾਵੇ, ਉਹਦੀ ਕਮਾਈ ਕਰੇ।
ਦੁਰ ਦੁਰ ਬੈਠਤ ਕਬਹੂ ਪਨੋ।
ਕਦੇ ਛੁਪ ਛੁਪ ਕੇ ਬੈਠ ਕੇ, ਦੂਰ ਦੂਰ ਜਾ ਕੇ ਛੁਪ ਛੁਪ ਕੇ ਇਕਾਂਤ ਵਿੱਚ ਬੈਠ ਕੇ ਵਿਦਿਆ ਕਰੇ, ਦੀ ਪੜ੍ਹਾਈ ਕਰੇ ਨੂੰ ਕੋਖੇ।
ਪੁਨੇ ਪ੍ਰੇਮ ਪਰ ਲੋਕ ਕਰੇ ਜੋ।
ਇਸ ਪ੍ਰਕਾਰ ਦੇ ਨਾਲ ਪੁਨੇ ਪ੍ਰੇਮ ਪਰਲੋਕ ਕਰੇ, ਜੇ ਕੋਈ ਫਿਰ ਉਹ ਪਰਲੋਕ ਨੂੰ ਪਿਆਰ ਕਰਨ ਵਾਲਾ ਹੋਵੇ, ਪਹਿਲਾਂ ਉਹ ਪਰਲੋਕ ਨੂੰ ਪਿਆਰ ਕਰਨ ਵਾਲਾ ਹੋਵੇ।
ਕੋਟ ਮਦੇ ਨਰਕ ਕੋ ਨਿਤਰੇ ਜੋ।
ਤੇ ਪਾਤਸ਼ਾਹ ਕਹਿਣ ਲੱਗੇ ਕਰੋੜਾਂ ਦੇ ਵਿੱਚੋਂ ਕੋਈ ਵਿਰਲਾ ਮਨੁੱਖ ਨਿਤਰਦਾ ਹੈ। ਜਿਹੜੀਆਂ ਇਹ ਸ਼ਰਤਾਂ ਨੇ ਇਹਨਾਂ ਧਰਮ ਗ੍ਰੰਥਾਂ ਨੂੰ ਪੜ੍ਹਨ ਦੇ ਉੱਤੇ ਲਾਈਆਂ, ਇਹਨਾਂ ਦੇ ਵਿੱਚੋਂ ਕਰੋੜਾਂ ਦੇ ਵਿੱਚੋਂ ਕੋਈ ਜਿਹੜਾ ਵਿਰਲਾ ਮਨੁੱਖ ਹੈ ਉਹ ਨਿਤਰਦਾ ਹੈ। ਅੱਗੇ ਸਤਿਗੁਰੂ ਪਾਤਸ਼ਾਹ ਜੀ ਕਿਵੇਂ ਸਾਰਾ ਦ੍ਰਿਸ਼ਟਾਂਤ ਦੇ ਕੇ ਕਿ ਖੂਹ ਦੇ ਪਾਣੀ ਨੂੰ ਪ੍ਰਾਪਤ ਕਰਨ ਲਈ ਕੀ ਯਤਨ ਕਰਨਾ ਪੈਂਦਾ ਹੈ, ਬਦਲ ਵਰਸਦੇ ਨੇ ਉਹ ਵਰਖਾ ਦਾ, ਉਹ ਪਾਣੀ ਦੀ ਕੀ ਮਹਿਮਾ ਹੈ, ਇਹ ਉਦਾਹਰਣਾਂ ਦੇ ਕੇ ਸਤਿਗੁਰੂ ਪਾਤਸ਼ਾਹ ਜੀ ਸਮਝਾਉਂਦੇ ਨੇ, ਦਾ ਭਰਮ ਦੂਰ ਕਰਦੇ ਨੇ। ਅਗਲੇਰੇ ਪ੍ਰਕਰਣ ਅੰਦਰ ਆਪ ਜੀ ਸਰਵਨ ਕਰੋਗੇ।